ਸਲੋਕ ਮਹੱਲਾ ਪਹਿਲਾ, ਹੋਰ ਸ਼ਰੀਕ ਹੋਵੇ ਕੋਈ ਤੇਰਾ।
ਮਹਾਰਾਜ ਸਨਮੁਖ ਚਿੱਤ ਜੋੜ ਕੇ ਕਹਿਣ ਦਾ ਤਰੀਕਾ ਦੱਸਦੇ ਹਨ ਆਪਾਂ ਨੂੰ। ਹਾਂਜੀ,
ਹੋਰ ਸ਼ਰੀਕ ਹੋਵੇ ਕੋਈ ਤੇਰਾ,
ਹੇ ਸੱਚੇ ਪਾਤਸ਼ਾਹ ਕੋਈ ਤੇਰਾ ਹੋਰ ਸ਼ਰੀਕ ਹੋਵੇ, ਤੇਰੇ ਬਰਾਬਰ ਦਾ ਕੋਈ ਪਾਤਸ਼ਾਹ ਹੋਵੇ।
ਤਿਸ ਅੱਗੇ ਤੁਧ ਆਖਾਂ,
ਉਹਦੇ ਅੱਗੇ ਤੇਰੀ ਸਿਫਤ ਆਖੀਏ ਤਾਂ ਮਹਾਰਾਜ ਸੋਭਾ ਬਣਦੀ ਹੈ। ਤੇਰਾ ਸ਼ਰੀਕ ਕੋਈ ਹੈ ਨੀ, ਕਹੀਏ ਕਿਹਨੂੰ, ਕਿਹਦੇ ਕੋਲੇ ਜਾ ਕੇ ਫਿਰ ਸਿਫਤ ਹੁੰਦੀ ਹੈ ਪੂਰੀ। ਤੇਰੇ ਬਰਾਬਰ ਦਾ ਕੋਈ ਹੋਵੇ ਨਾ ਸ਼ਰੀਕ, ਉਹਦੇ ਕੋਲੇ ਜਾ ਕੇ ਤੇਰੀ ਸਿਫਤ ਨੂੰ ਕਹੀਏ ਕਿ ਤੂੰ ਐਡਾ ਵੱਡਾ ਹੈ।
ਤੁਧ ਅੱਗੇ ਤੁਧੇ ਸਾਲਾਹੀ,
ਕੋਈ ਸ਼ਰੀਕ ਮਾਰਾ ਹੈ ਨੀ, ਇਸ ਕਰਕੇ ਤੇਰੀ ਸਿਫਤ ਤੇਰੇ ਅੱਗੇ ਹੀ ਅਸੀਂ ਕਰਦੇ ਹਾਂ। ਹੋਰ ਕਿਹਦੇ ਕੋਲੇ ਜਾ ਕੇ ਦੱਸੀਏ, ਤੇਰੇ ਅੱਗੇ ਤੇਰੀ ਸਿਫਤ ਕਰਦੇ ਸਲਾਉਣੇ ਹਾਂ।
ਮੈਂ ਅੰਧੇ ਨਾਉ ਸੁਜਾਖਾ,
ਹੇ ਮਹਾਰਾ ਮਮਤਾ ਕਰਕੇ ਅਸੀਂ ਜੋ ਅੰਨੇ ਹੋਏ ਹਾਂ, ਸਾਨੂੰ ਤੇਰਾ ਨਾਮ ਹੀ ਸੁਜਾਖਾ, ਵਿਰਾਗ ਵੇਖ ਰੂਪੀ ਨੇਤਰਾਂ ਦੇ ਦੇਣ ਵਾਲਾ ਹੈ, ਪਰੋਖ ਅਪਰੋਖ ਗਿਆਨ ਰੂਪੀ ਅੱਖਾਂ ਦੇਣ ਵਾਲਾ, ਸੁਜਾਖਾ ਕਰਨ ਵਾਲਾ ਹੈ।
ਜੇਤਾ ਆਖਣ ਸਾਹੀ ਸਬਦੀ,
ਜਿੰਨਾ ਕੋਈ ਆਖਣਾ ਹੈ ਉਹ ਸਾਹੀ ਸਬਦੀ, ਸ਼ਾਹੀ ਪਾਪ ਕਰਕੇ ਪਾਪਾਂ ਦਾ ਕਹਿਣਾ ਬਣਦਾ ਨਾ, ਤੇ ਸਬਦੀ ਨਾ ਸਫੇਦੀ ਦਾ, ਸ਼ਾਹੀ ਤੇ ਸਫੇਦੀ ਪਾਪ ਤੇ ਪੁੰਦਾ ਹੀ ਨਿਰਣਾ ਨਾ ਜਿਹੜਾ ਕੁਛ ਕਹਿਣਾ ਹੈ।
ਭਾਖਿਆ ਭਾਏ ਸੁਭਾਈ,
ਸਾਹੀ ਸਬਦੀ ਸ਼ਾਹੀ ਵਾਲੇ ਪਾਪੀਆਂ ਦਾ ਕਥਨ ਬਣਦਾ ਹੈ, ਅਗਿਆਨੀਆਂ ਦਾ, ਤੇ ਸਬਦੀ ਪੁੰਨੀਆਂ ਪੁਰਖਾਂ ਦਾ ਕਹਿਣਾ ਹੀ ਬਣਦਾ ਹੈ ਨਾ, ਜਾਂ ਗਿਆਨਵਾਨਾਂ ਦਾ ਕਹਿਣਾ ਬਣਦਾ ਹੈ।
ਭਾਖਿਆ ਭਾਏ ਸੁਭਾਈ,
ਇਸੇ ਪ੍ਰਕਾਰ ਜੇਤਾ ਆਖਣ ਸ਼ਾਹੀ ਸ਼ਬਦੀ, ਸ਼ਬਦ ਜੋ ਵੇਦ ਹਨਗੇ ਉਹ ਸ਼ਾਹੀ ਦੇ ਵਿੱਚ ਲਿਖੇ ਹੋਏ, ਜਿਤਨਾ ਆਖਣਾ ਹੈ।
ਭਾਖਿਆ ਭਾਏ ਸੁਭਾਈ,
ਅਤੇ ਬੇਨ ਜਿਹਨੂੰ ਨੇਤ ਨੇਤ ਕਰਕੇ ਕਹਿੰਦੇ ਹੈ, ਉਹਨਾਂ ਦੀ ਸ਼ਾਹੀ ਜਿਹੜੀ ਹੈ ਪਾਪਾਂ ਦੀ ਉਹ ਕੱਟੀ ਜਾਂਦੀ ਹੈ, ਤੇ ਸਬਦੀ ਸਫੈਦੀ ਉੱਤਮ ਗਿਆਨ ਦੀ ਪ੍ਰਗਟ ਹੋ ਜਾਂਦੀ ਹੈ। ਕਿਹਨਾਂ ਨੂੰ ਹੁੰਦੀ ਹੈ ਇਹ?
ਭਾਖਿਆ ਭਾਏ ਸੁਭਾਈ,
ਜਿਹਨਾਂ ਨੂੰ ਭਾਵ ਪ੍ਰੇਮ ਦੇ ਨਾਲ ਸੁਭਾਵਕ ਹੀ ਮਹਾਰਾਜ ਜਸ ਨੂੰ ਆਖਿਆ ਹੈ, ਉਹਨਾਂ ਨੂੰ ਸਾਧ ਸੰਗਤ ਜੀ ਅਗਿਆਨ ਦੀ ਸ਼ਾਹੀ ਮਿਟ ਜਾਂਦੀ ਹੈ, ਸਬਦੀ ਸਫੇਦੀ ਬ੍ਰਹਮ ਗਿਆਨ ਦੀ ਹੋ ਜਾਂਦੀ ਹੈ। ਇਹ ਵੇਦ ਸਾਰੇ ਕਹਿੰਦੇ ਹਨ ਕਿ ਪ੍ਰੇਮ ਦੇ ਨਾਲ ਉਸ ਨੂੰ ਸੁਭਾਵਕ ਹੀ ਹਰ ਵਕਤ ਉਚਾਰਨਾ ਚਾਹੀਦਾ ਹੈ।
ਨਾਨਕ ਬਹੁਤਾ ਇਹੋ ਆਖਣ,
ਫਿਰ ਸੱਚੇ ਪਾਤਸ਼ਾਹ ਗੁਰੂ ਸਾਹਿਬ ਜੀ ਕਹਿੰਦੇ ਬਹੁਤਾ ਇਹੋ ਹੀ ਕਹਿਣਾ ਬਣਦਾ ਨਾ,
ਸਭ ਤੇਰੀ ਵਡਿਆਈ,
ਸਭ ਮਹਾਰਾਜ ਆਪ ਦੀ ਵਡਿਆਈ ਹੈ, ਹੋਰ ਕੋਈ ਇਦੋਂ ਪਰੇ ਕੀ ਕਰ ਸਕੇਗਾ।
ਮਹੱਲਾ ਪਹਿਲਾ, ਜਾਂ ਨਾ ਸਿਆ ਕਿਆ ਚਾਕਰੀ,
ਇਹ ਜੀਵ ਕਹਿੰਦੇ ਸੀ ਤਾਂ ਜੀ ਸਭ ਆਪਦੀ ਹਿੰਮਤ ਨਾਲ ਹੀ ਕਰਦੇ ਜੋ ਕੁਛ ਕਰਦੇ ਹੈ, ਤਾਂ ਗੁਰੂ ਮਹਾਰਾਜ ਕਹਿੰਦੇ ਹੇ ਜੀਵ ਕਿਉਂ ਮਾਣ ਕਰਦੇ ਹੋ ਤੁਸੀਂ।
ਜਾਂ ਨਾ ਸਿਆ ਕਿਆ ਚੱਕ,
ਜਦੋਂ ਤੂੰ ਹੇ ਜੀਵ ਰਗਤ ਬਿੰਦ ਦਾ ਕੋਈ ਸਰੀਰ ਤੇਰਾ ਬਣਿਆ ਹੀ ਨਹੀਂ ਸੀ, ਮਾਤਾ ਦੇ ਗਰਭ ਵਿੱਚ ਸੀ, ਉਦੋਂ ਤੇਰੀ ਮਾਤਾ ਦੇ ਇਹ ਧੁੰਨੀ ਥਾਣੀ ਨਾੜੂਆ ਬਣਾ ਕੇ ਤੇਰੀ ਪਾਲਣਾ ਕੀਤੀ, ਮਾਤਾ ਦਾ ਖਾਧਾ ਪੀਤਾ ਜਿਹੜਾ ਅੰਨ ਸੀ ਉਹਦਾ ਰਸ ਤੇਰਾ ਧੁੰਨੀ ਥਾਣੀ ਨਾੜੂਏ ਥਾਣੀ ਤੇਰੇ ਪੇਟ 'ਚ ਪ੍ਰਵੇਸ਼ ਹੁੰਦਾ ਸੀ, ਆਧਾਰ ਦਿੰਦਾ ਸੀ ਪਰਮੇਸ਼ਰ। ਉਦੋਂ ਦੱਸ ਤੂੰ ਕੀ ਨੌਕਰੀ ਕਰਦਾ ਸੀ, ਜਦੋਂ ਕੁਝ ਵੀ ਨਹੀਂ ਸੀ ਤੂੰ, ਉਦੋਂ ਤੇਰੇ ਮਾਤਾ ਦੇ ਖਾਧੇ ਪੀਤੇ ਅੰਨ ਦੇ ਨਾਲ ਜਿਹੜਾ ਨਾੜੂਆ ਸੀ ਤੇਰਾ ਧੁੰਨੀ 'ਚ, ਉਸ ਦੁਆਰਾ ਤੇਰੇ ਅੰਦਰ ਰਸਕਸ ਪਹੁੰਚਾਉਂਦਾ ਸੀ, ਐਡਾ ਉਹ ਸਮਰੱਥ ਹੈ। ਤੂੰ ਕਹਿੰਦੇ ਮੈਂ ਕੁਛ ਕਰ ਸਕਦਾ,
ਜਾਂ ਜੰਮੇ ਕਿਆ
ਕਾਰ, ਜਦੋਂ ਜੰਮਿਆ ਮਾਤਾ ਦੇ ਆਸਰਾ 'ਚੋਂ ਦੁੱਧ ਤੈਨੂੰ ਦੇ ਦਿੱਤਾ, ਉਦੋਂ ਤੂੰ ਕਿਹੜਾ ਉਹਦਾ ਹੜਵਾਇਆ ਸੀ, ਉਦੋਂ ਵੀ ਪਰਮੇਸ਼ਰ ਨੇ ਪਰਉਪਕਾਰ ਨਾਲ ਹੀ ਪਾਲਣਾ ਕੀਤੀ ਹੈ ਤੇਰੀ, ਐਵੇਂ ਹੰਕਾਰ ਕਰਦਾ ਤੂੰ।
ਸਭ ਕਾਰਨ ਕਰਤਾ ਕਰੇ,
ਕਈ ਪਾਠ ਨਸਿਆ ਪੜ੍ਹ ਦਿੰਦੇ ਆ, ਨਸਿਆ ਨੀ ਪਾਠ ਕਰਨਾ, ਜਾਂ ਨਾ ਸਿਆ ਕਿਆ ਚੱਕਰੀ ਹੈ, ਇਹੋ ਹੀ ਪਾਠ ਹੈ।
ਸਭ ਕਾਰਨ ਕਰਤਾ ਕਰੇ,
ਬਈ ਨਸ ਗਿਆ ਤਾਂ ਨੌਕਰੀ ਕਾਹਦੀ ਹੈ। ਜਹੇਦਾਰ ਗੁਰਦਿਆਲ ਸਿੰਘ ਸੰਤਾਂ ਨੂੰ ਪੁੱਛਿਆ ਸੀ, ਸੰਤਾਂ ਨੇ ਕਿਹਾ ਭਾਈ ਸਾਹਿਬ ਫਿਰ ਅਗਲਾ ਅਰਥ ਕਰੋ, ਅਜੇ ਜੰਮਿਆ ਨਹੀਂ, ਜਦੋਂ ਨਸ ਕਿੱਧਰ ਨੂੰ ਗਿਆ ਸੀ। ਸੋ ਇਸ ਕਰਕੇ ਜਾਂ ਨਾ ਸਿਆ ਕਿਆ ਚੱਕਰੀ, ਜਦੋਂ ਇਹ ਕੁਝ ਵੀ ਨਹੀਂ ਸੀ ਬਣਿਆ ਉਦੋਂ ਕਿਹੜੀ ਚੱਕਰੀ ਕਰਦਾ ਸੀ, ਮਾਤਾ ਦੇ ਖਾਧੇ ਪੀਤੇ ਰਸ ਦੇ ਵਿੱਚੋਂ ਨਾੜੂਏ ਦੀ ਰਾਹੀਂ ਇਹਨੂੰ ਪਹੁੰਚਾਉਂਦਾ ਸੀ, ਜੋ ਰਸਕਸ ਹੈ ਇਹਦੀ ਸਰੀਰ ਨੂੰ ਕਾਇਮ ਕਰਨ ਵਾਸਤੇ, ਜਦੋਂ ਜੰਮਿਆ ਉਦੋਂ ਜੰਮਦੇ ਨੂੰ ਦੁੱਧ ਦੇ ਤਾਂ ਕਿਹੜੀ ਕਾਰ ਕੀਤੀ ਸੀ।
ਸਭ ਕਾਰਨ ਕਰਤਾ ਕਰੇ,
ਸਾਰਿਆਂ ਕਾਰਜਾਂ ਨੂੰ ਕਰਤਾ ਪੁਰਖ ਹੀ ਕਰ ਰਿਹਾ ਹੈ।
ਦੇਖੇ ਵਾਰੋ ਵਾਰ,
ਵਾਰ ਵਾਰ ਜੀਆਂ ਦੀ ਕਰਨੀ ਨੂੰ ਵੇਖ ਰਿਹਾ ਹੈ ਕਿ ਸੰਤੋਖੀ ਹੈ ਇਹ, ਲਾਲਚੀ ਹੈ,
ਜੇ ਚੁੱਪ ਹੈ ਜੇ
ਕਰਕੇ ਚੁੱਪ ਕਰ ਰਹੀ ਹੈ, ਤੇ ਜਿਹੜੇ ਗੁੰਗੇ ਹੈ ਵਿਚਾਰੇ ਚੁੱਪ ਹੈ, ਤੇ ਜਿਹੜੇ ਮੰਗਤੇ ਮੰਗਦੇ ਹਨ।
ਦਾਤ ਕਰੇ ਦਾਤਾਰ,
ਪਰਮੇਸ਼ਰ ਤਾਂ ਚੁੱਪ ਰਿਹਾ ਨੂੰ ਵੀ ਦਾਤ ਦੇ ਦਿੰਦਾ ਹੈ, ਤੇ ਮੰਗਣ ਵਾਲਿਆਂ ਨੂੰ ਵੀ ਦਾਤ ਦਿੰਦਾ ਹੈ, ਚਾਹੇ ਮੰਗਦੇ ਰਹੀਏ ਚਾਹੇ ਚੁੱਪ ਰਹੀਏ, ਅੰਦਰਲੇ ਸੰਕਲਪ ਨੂੰ ਪਰਮੇਸ਼ਰ ਜਾਣਦਾ ਹੀ ਹੈ ਨਾ, ਉਹ ਦਾਤਾ ਨੂੰ ਕਰਨ ਵਾਲਾ ਹੈ, ਆਪ ਹੀ ਦਾਤਾ।
ਇੱਕ ਦਾਤਾ ਸਭ ਮੰਗ ਤੇ,
ਇੱਕੋ ਪਰਮੇਸ਼ਰ ਦਾਤਾ ਹੈ, ਸਾਰੇ ਮੰਗ ਤੇ ਹੈ।
ਫਿਰ ਦੇਖ ਹੈ ਆਕਾਰ,
ਸਾਰੇ ਆਕਾਰਾਂ ਨੂੰ ਫਿਰ ਕੇ ਵੇਖ ਲਓ, ਸਾਰੇ ਮੰਗਦੇ ਹੀ ਹੈ। ਇੱਕ ਜਿਮੀਦਾਰ ਸੀ ਸਾਧ ਸੰਗਤ ਜੀ, ਰਾਜੇ ਨੂੰ ਸ਼ਿਕਾਰ ਗਏ ਨੂੰ ਤੇਹ ਲੱਗੀ, ਉਸ ਹਲਮਾਂ ਦੇ ਠੰਡਾ ਪਾਣੀ ਕੋਲੇ ਰੱਖਿਆ ਸੀ ਮੱਗੀ ਚ, ਪਾਣੀ ਪਿਆ ਤਾ। ਰਾਜਾ ਕਹਿੰਦਾ ਵੀ ਕਿਤੇ ਆਈ ਮੇਰੇ ਕੋਲੇ ਆਪਣੀ ਮੋਹਰ ਛਾਪ ਦੇ ਆਇਆ। ਇਹ ਜੱਟ ਨੂੰ ਕਿਹਾ ਵੀ ਮੰਗਣਾ ਤਾਂ ਆਪਾਂ ਕੁਛ ਨੀ, ਚਲੋ ਵੇਖਿਆ ਜੀ ਇਹ ਰਾਜੇ ਨੂੰ। ਰਾਜਾ ਇਹ ਨਵਾਜ਼ ਪੜ੍ਹਦਾ ਸੀ, ਨਵਾਜ਼ ਪੜ੍ਹਦੇ ਦੇ ਕੋਲੇ ਜਾ ਕੇ ਖੜਾ ਹੋ ਗਿਆ ਜੱਟ। ਇਹ ਹੱਥ ਜੋੜ ਕੇ ਦੁਆ ਕਰਦਾ ਹੈ। ਵਜ਼ੀਰ ਨੂੰ ਪੁੱਛਿਆ ਇਹ ਕੀ ਕਰਦਾ ਹੈ, ਕਹਿੰਦਾ ਇਹ ਕਿ ਖੁਦਾ ਤੋਂ ਦੁਆ ਮੰਗਦਾ। ਕਹਿੰਦੇ ਅੱਛਾ ਇਹ ਵੀ ਮੰਗਦਾ ਹੈ ਜੇ, ਤਾਂ ਫਿਰ ਮੰਗਤੇ ਤੋਂ ਕੀ ਮੰਗਣਾ, ਮੈਂ ਤਾਂ ਵੇਖਣ ਵਾਸਤੇ ਆਇਆ ਸੀ, ਮੈਂ ਕਿਹਾ ਇਹ ਨਹੀਂ ਕਿਸੇ ਤੋਂ ਮੰਗਦਾ ਹੋਣਾ। ਝੱਟ ਹੀ ਚਲਿਆ ਗਿਆ, ਕਹਿੰਦੇ ਜਿਹਦਾ ਇਹ ਮੰਗਦਾ ਉਸੇ ਤੋਂ ਮੰਗਾਂਗੇ। ਇਸ ਪ੍ਰਕਾਰ
ਇੱਕ ਦਾਤਾ ਸਭ ਮੰਗਤੇ,
ਇੱਕੋ ਹੀ ਦਾਤਾ ਪਰਮੇਸ਼ਰ ਹੈ ਔਰ ਸਾਰੇ ਮੰਗਦੇ ਹਨ।
ਫਿਰ ਦੇਖ ਹੈ ਆਕਾਰ,
ਫਿਰ ਕੇ ਸਾਰਿਆਂ ਆਕਾਰਾਂ ਦੇ ਅੰਦਰ ਉਹ ਜੋਤੀ ਸਰੂਪ ਵੇਖਦਾ ਹੈ ਜੀਆਂ ਦੀਆਂ ਕਰਤੱਵਾਂ ਨੂੰ।
ਨਾਨਕ ਏਵੈ ਜਾਣੀਐ,
ਸਤਿਗੁਰੂ ਸਾਹਿਬ ਜੀ ਕਹਿੰਦੇ ਆ ਇਸ ਤਰ੍ਹਾਂ ਜਾਣਨਾ ਕਰੋ।
ਜੀਵੈ ਦੇਵਨਹਾਰ,
ਸਦਾ ਮਹਾਰਾਜ ਜਿਉਂਦਾ, ਅਸੀਸ ਦੇਈਏ ਦੇਣਹਾਰੇ ਨੂੰ, ਸਦਾ ਉਹ ਜਿਉਂਦਾ ਹੈ ਉਸ ਦੇ ਆਸਰੇ। ਜਿਨ੍ਹਾਂ ਚਿਰ ਦਾਤਾ ਜਿਉਂਦਾ ਜੀਵੇ ਦਾਤਾ ਮਰੇ ਨਾ ਕੋਏ, ਨਾਨਕ ਮੁੱਠੇ ਜਾਹ ਨਾਹੀ ਮਨ ਸੋਏ।
ਪੌੜੀ ਨਾਇ ਮੰਨਿਆ ਸੁਰਤ ਉਪਜੈ,
ਪਰਮੇਸ਼ਰ ਦੇ ਨਾਮ ਦਾ ਮੰਨਣ ਕਰਨੇ ਕਰਕੇ ਭਾਈ ਸੁਰਤ ਪ੍ਰੀਤੀ ਪੈਦਾ ਹੁੰਦੀ ਹੈ, ਸੁਰਤ ਗਿਆਤ ਪਰਮੇਸ਼ਰ ਦੀ ਪੈਦਾ ਹੁੰਦੀ ਹੈ।
ਨਾਮੇ ਮਤ ਹੋਈ,
ਨਾਮ ਕਰਕੇ ਹੀ ਆਤਮ ਵਿਸ਼ੈਣੀ ਮਤੀ ਹੁੰਦੀ ਹੈ।
ਨਾਇ ਮੰਨਿਆ ਗੁਣ ਉਚਰੈ,
ਸੱਚੇ ਪਾਤਸ਼ਾਹ ਦਾ ਨਾਮ ਜੋ ਮੰਨਣ ਕਰੀਏ ਫਿਰ ਨਿਧਿਆਸਨ ਕਰੀਦਾ, ਗੁਣਾਂ ਨੂੰ ਉਚਾਰਨ ਲੱਗ ਜੀਦਾ ਮਹਾਰਾਜਿਆਂ ਨੂੰ।
ਨਾਮੇ ਸੁਖ ਸੋਈ,
ਨਾਮ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ, ਸੋਈ ਸੁਖ ਆਤਮਾਨੰਦ ਰੂਪੀ ਸੁਖ ਦੀ ਪ੍ਰਾਪਤੀ, ਉਹ ਸੁਖ ਰੂਪੀ ਹੋ ਜਾਂਦਾ ਪੁਰਖ।
ਭਰਮ ਕੱਟੀਏ,
ਸੱਚੇ ਪਾਤਸ਼ਾਹ ਦਾ ਨਾਮ ਮੰਨਣ ਕਰਕੇ ਭਰਮ ਵੀ ਅੰਦਰੋਂ ਕੱਟਿਆ ਜਾਂਦਾ ਹੈ,
ਫਿਰ ਦੁੱਖ ਨਾ ਹੋਈ,
ਫਿਰ ਭਾਈ ਜੰਮਣ ਮਰਨ ਦਾ ਦੁੱਖ ਨੀ ਉਸ ਪੁਰਖ ਨੂੰ ਹੁੰਦਾ ਕਦੇ।
ਨਾਇ ਮੰਨਿਆ ਸਾਹ ਲਾਹੀਏ,
ਸੱਚੇ ਪਾਤਸ਼ਾਹ ਦਾ ਨਾਮ ਮੰਨਣ ਵੀ ਕਰੀਏ, ਮੰਨਣ ਕਰਕੇ ਸਲਾਹੀਏ, ਉਹਦਾ ਸਿਫਤ ਵੀ ਕਰੀਏ, ਕਮਾਈ ਵੀ ਕਰੀਏ,
ਪਾਪਾਂ ਮਤ ਧੋਈ,
ਇਸ ਪ੍ਰਕਾਰ ਬੁੱਧੀ ਦੇ ਅੰਦਰ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇ ਕੇ ਰੰਗ, ਮਤੀ ਦੇ ਪਾਪਾਂ ਨੂੰ ਸਾਰਿਆਂ ਨੂੰ ਧੋ ਲਈਏ ਇਸ ਤਰ੍ਹਾਂ।
ਨਾਨਕ ਪੂਰੇ ਗੁਰ ਤੇ ਨਾਉ ਮੰਨੀਏ,
ਸਤਿਗੁਰੂ ਜੀ ਕਹਿੰਦੇ ਨੇ ਪੂਰਨ ਗੁਰਾਂ ਤੋਂ, ਗੁਰੂ ਰਾਮਦਾਸ ਜੀ ਕਹਿੰਦੇ ਨੇ ਮੰਨਿਆ ਜਾਂਦਾ ਨਾਮ, ਗੁਰੂ ਨਾਨਕ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਤੋਂ,
ਜਿਨ ਦੇਵ ਹੈ ਸੋ,
ਜਿਨ੍ਹਾਂ ਨੂੰ ਸਤਿਗੁਰੂ ਜੀ ਦਿੰਦੇ ਹਨ ਸੋਈ ਪੁਰਖ ਨਾਮ ਦੀ ਦਾਤ ਪਾਉਂਦੇ ਹਨ।
ਸਲੋਕ ਮਹੱਲਾ ਪਹਿਲਾ, ਸ਼ਾਸਤਰ ਵੇਦ ਪੁਰਾਣ ਪੜ੍ਹਾਂਤਾ,
ਇਹ ਪੰਡਿਤ ਵਿਦਵਾਨ ਗੁਰੂ ਸਾਹਿਬ ਦੇ ਪਾਸ ਕਰਤਾਰਪੁਰ ਆਇਆ ਹੈ। ਉਹ ਇਸ ਪੰਡਿਤ ਦਾ ਖਿਆਲ ਸੀ ਕਿ ਮੈਂ ਵਿਦਿਆਵਾਨ ਬਹੁਤ ਹਾਂ ਤੇ ਸਿੱਖਾਂ ਦੇ ਤਾਂ ਹੀ ਜੇ ਗੁਰੂ ਸਾਹਿਬ ਆਗਿਆ ਦੇ ਦੇਣ ਮੈਂ ਕੋਈ ਇੱਥੇ ਮੇਰੀ ਰੋਜੀ ਬਣ ਜੇ, ਤੇ ਗੁਰੂ ਸਾਹਿਬ ਕਹਿੰਦੇ ਜੋ ਤੈਨੂੰ ਲੋੜ ਹੈ ਭਾਈ ਮੰਗ ਲਾ, ਤੇਰਾ ਸੰਕਲਪ ਅਸੀਂ ਬੁੱਝ ਲਿਆ ਹੈ, ਮਹਾਰਾਜ ਮੈਂ ਪ੍ਰਾਣ ਪੜਿਆ ਹੋਇਆ ਹਾਂ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ,
ਸਲੋਕ ਮਹੱਲਾ ਪਹਿਲਾ, ਸ਼ਾਸਤਰ ਵੇਦ ਪੁਰਾਣ ਪੜ੍ਹਾਂਤਾ,
ਇਹ ਭਾਈ 6 ਸ਼ਾਸਤਰਾਂ ਨੂੰ ਵੀ ਪੜ੍ਹਦਾ ਹੈ ਤੂੰ, ਅਤੇ 18 ਪੁਰਾਣਾਂ ਨੂੰ ਵੀ ਪੜ੍ਹਦਾ ਹੈ, ਵੇਦਾਂ ਨੂੰ ਵੀ ਪੜ੍ਹਦਾ ਹੈ।
ਪੁਕਾਰ ਅੰਤਾ ਅਜਾਣ ਅੰਤਾ,
ਤੂੰ ਪੁਕਾਰਦਾ ਕਿ ਕੋਈ ਏਕ ਮੇਵਾ ਅਦੁੱਤੀ ਬ੍ਰਹਮ, ਉਹ ਪੁਕਾਰਦਾ ਵੀ ਹੈ ਪਰ ਉਸ ਉਦੈਤ ਰੂਪ ਬ੍ਰਹਮ ਤੋਂ ਅਜਾਣ ਅੰਤਾ ਅਣਜਾਣ ਹੈ ਤੂੰ, ਉਹਦਾ ਤੈਨੂੰ ਗਿਆਨ ਨਹੀਂ ਹੈ, ਕਹੀ ਜਾਂਦਾ ਤੂੰ ਵੇਦਾਂ ਸ਼ਾਸਤਰਾਂ ਦੁਆਰਾ ਪਰ ਉਸ ਤੋਂ ਵੱਲੋਂ ਅਗਿਆਤ ਹੈ ਤੂੰ, ਅਣਜਾਣਪੁਣੇ ਚ ਪੁਕਾਰਾਂ ਕਰਨਾ। ਜੇ ਤੂੰ ਜਾਣ ਲਵੇ ਫਿਰ ਤੈਨੂੰ ਪੁਕਾਰਾਂ ਕਰਨ ਦੀ ਕੀ ਲੋੜ ਹੈ।
ਜਾਂ ਬੂਝੈ ਤਾਂ ਸੂਝੈ ਸੋ,
ਜੇ ਗੁਰੂ ਸਾਹਿਬ ਤੋਂ ਬੂਝੇ ਪੁੱਛੇ ਤੂੰ ਤੇ ਫਿਰ ਸੂਝੈ ਦਿਸਿਆ ਵੇ ਸੋ, ਪਰਮੇਸ਼ਰ ਤੂੰ ਪਗ ਪਦ ਦੇ ਲੱਖ ਅਰਸ ਨੂੰ ਜੇ ਬੁੱਝ ਲਵੇ ਫਿਰ ਤਦ ਪਦ ਲੱਖ ਅਰਸ ਜੇ ਆਵੇ ਦਿਸਿਆ ਵੇ ਤੈਨੂੰ।
ਨਾਨਕ ਆਖੈ ਕੂਕ ਨਾ ਹੋ,
ਫਿਰ ਗੁਰੂ ਨਾਨਕ ਜੀ ਕਹਿੰਦੇ ਆ ਤੈਨੂੰ ਇਹ ਵੇਦ ਸ਼ਾਸਤਰ ਉਚਾਰਨ ਦੀ ਕੂਕ ਨਾ ਹੀ ਹੋਊ, ਤੇ ਜਮਾਂ ਦੇ ਘਰ ਚ ਜਾ ਕੇ ਵੀ ਜਦੋਂ ਕੂਕਾਂ ਮਾਰੇਗਾ ਉਹ ਕੂਕ ਵੀ ਤੈਨੂੰ ਕਰਨੀ ਨੀ ਪਊਗੀ ਜਮਾਂ ਦੇ ਦੁੱਖ ਨੂੰ ਵੇਖ ਕੇ।
ਮਹੱਲਾ ਪਹਿਲਾ, ਜਾਂ ਹਾਂ ਤੇਰਾ ਤਾਂ ਸਭ ਕੁਛ ਮੇਰਾ,
ਹੇ ਪਰਮੇਸ਼ਰ ਜਦੋਂ ਮੈਂ ਤੇਰਾ ਬਣ ਗਿਆ ਸੇਵਕ ਤਾਂ ਮਹਾਰਾਜ ਤੈਂ ਸਾਨੂੰ ਸਭ ਕੁਛ ਮੇਰਾ ਬਣਾ ਦਿੱਤਾ, ਮੈਨੂੰ ਬਖਸ਼ਤਾ ਹੈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿ ਮੈਂ ਛੰਦਾ ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਜਦੋਂ ਮਹਾਰਾਜ ਅਸੀਂ ਤੇਰੇ ਬਣ ਗਏ ਤਾਂ ਸਭ ਕੁਛ ਜੋ ਪਾਤਸ਼ਾਹ ਦਾ ਉਹ ਸੇਵਕ ਦਾ ਹੁੰਦਾ ਹੈ ਸਭ ਕੁਝ ਸਾਡਾ ਹੋ ਗਿਆ।
ਹਉ ਨਾਹੀ ਤੂੰ ਹੋਵੇ,
ਹੁਣ ਅਸਲ ਚ ਮਹਾਰਾਜ ਅਸੀਂ ਕੋਈ ਚੀਜ਼ ਨਹੀਂ ਹਾਂ, ਤੇ ਤੁਸੀਂ ਪਿੱਛੇ ਸੀ, ਤੁਸੀਂ ਹੁਣ ਹੈ, ਤੁਸੀਂ ਅੱਗੇ ਨੂੰ ਮਾਰਾ ਹੋਵੋਗੇ।
ਆਪੇ ਸਕਤਾ ਆਪੇ ਸੁਰਤਾ,
ਆਪ ਹੀ ਮਾਰਾ ਮਾਇਆ ਸਬਲ ਹੋ ਕੇ ਸ਼ਕਤੀ ਵਾਲਾ ਹੋ ਰਿਹਾ, ਆਪਦੀ ਸ਼ਕਤੀ ਨੂੰ ਆਪਦੇ ਬਸ ਕਰਨ ਵਾਲਾ ਹੈ, ਆਪ ਹੀ ਸੁਰਤਾ ਸਰੋਤਾ ਰੂਪ ਹੋ ਰਿਹਾ ਹੈ, ਆਪ ਹੀ ਸ਼ਕਤੀ ਵਾਲਾ ਗੁਰੂ ਬਣ ਰਿਹਾ ਹੈ, ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ, ਆਪ ਹੀ ਸੁਣਨ ਵਾਲਾ ਜੋ ਜਿਗਿਆਸੂ ਹੈ ਉਹ ਹੋ ਰਿਹਾ ਹੈ।
ਆਪੇ ਸਕਤਾ ਆਪੇ ਸੁਰਤਾ,
ਆਪ ਹੀ ਸੱਚੇ ਪਾਤਸ਼ਾਹ ਸ਼ਕਤਾ ਸ਼ਕਤੀ ਵਾਲਾ ਮਾਇਆ ਸਬਲ ਬ੍ਰਹਮ ਕਹਾ ਰਿਹਾ ਹੈ।
ਆਪੇ ਸੁਰਤਾ
ਤੇ ਆਪ ਹੀ ਸ੍ਰੇਸ਼ਟ ਪ੍ਰੀਤੀ ਵਾਲਾ ਸਤਿਗੁਰੂ ਰੂਪ ਧਾਰ ਰਿਹਾ ਹੈ, ਆਪ ਹੀ ਇਸੇ ਪ੍ਰਕਾਰ ਸਕਤਾ ਸਤਿਗੁਰੂ ਸ਼ਕਤੀ ਵਾਲਾ ਸਿੱਖਾਂ ਦੇ ਤਾਕਤ ਦੇ ਨਾਲ ਵਿਕਾਰਾਂ ਨੂੰ ਮੇਟ ਦਿੰਦੇ ਹੋ ਨਜ਼ਰ ਦੇ ਨਾਲ, ਜੋ ਸ਼ਕਤੀ ਵਾਲੇ ਵੀ ਆਪ ਹੋ ਤੇ ਸੁਰਤਾ ਗਿਆਤ ਵਾਲੇ ਤੱਤ ਵੇਤੇ ਵੀ ਤੁਸੀਂ ਆਪ ਹੀ ਹੋ।
ਸ਼ਕਤੀ ਜਗਤ ਪਰੂਵ ਹੈ,
ਇਹ ਸਾਰੀ ਸ਼ਕਤੀ ਚ ਚੇਤਨ ਸੱਤਾ ਚ ਆਪਦੇ ਜਗਤ ਨੂੰ ਪਰੋ ਕੇ ਰੱਖਦਾ ਹੈ।
ਆਪੇ ਭੇਜੇ ਆਪੇ ਸੱਦੇ,
ਆਪ ਹੀ ਮਾਰਾ ਭੇਜੇ ਦੁਨੀਆਂ ਚ ਜੀਵਾਂ ਨੂੰ ਤੇ ਆਪ ਹੀ ਗੁਰਾਂ ਦੁਆਰਾ ਆਪਦੇ ਸਰੂਪ ਵਿਚ ਨੂੰ ਮਿਲਾਉਣ ਵਾਸਤੇ ਸੱਦ ਰਿਹਾ ਹੈ।
ਰਚਨਾ ਰਚ ਰਚ ਵੇਖੈ,
ਰਚਨਾ ਪੰਜਾਂ ਤੱਤਾਂ ਦੀ ਰਚ ਰਚ ਕੇ ਤੂੰ ਆਪ ਹੀ ਵੇਖ ਪ੍ਰਕਾਸ਼ ਰਿਹਾ ਹੈ।
ਨਾਨਕ ਸੱਚਾ ਸੱਚੀ ਨਾਈ,
ਹੇ ਮਹਾਰਾਜ ਤੂੰ ਸੱਚਾ ਪਾਤਸ਼ਾਹ ਹੈ, ਤੇਰੀ ਨਾਈ ਮਹਿਮਾ ਵੀ ਸੱਚੀ ਹੈ ਅਤੇ ਸੱਚੀ ਤੇਰੀ ਨਾਈ ਆਵਾਜ਼ ਹੈ ਸਤਨਾਮ ਵਾਹਿਗੁਰੂ ਦੀ।
ਸੱਚ ਪਵੈ ਤੁਰ ਲਿਖ,
ਜਿਹੜੇ ਸੱਚੇ ਨਾਮ ਨੂੰ ਹਿਰਦੇ ਚ ਧਾਰਦੇ ਹੈ ਉਹ ਸਚਾਈ ਵਾਲੇ ਲੇਖੇ ਪ੍ਰਵਾਨਗੀ ਤੁਰੋਂ ਪੈਂਦੇ ਹਨ।
ਪੌੜੀ ਨਾਮ ਨਿਰੰਜਨ ਅਲੱਗ ਹੈ,
ਇਹ ਭਾਈ ਨਿਰੰਜਨ ਪਰਮੇਸ਼ਰ ਦਾ ਜਿਹੜਾ ਨਾਮ ਹੈ ਅਸ਼ੁੱਧ ਮਨ ਕਰਕੇ ਲਿਖਿਆ ਨਹੀਂ ਜਾਂਦਾ, ਅਲੱਖ ਹੈ। ਇਹ
ਕਿਉਂ ਲਿਖਿਆ ਜਾਏ,
ਕਿਸ ਪ੍ਰਕਾਰ ਲਿਖਿਆ ਜਾਏ, ਜੀਆਂ ਦੇ ਪਾਸੋਂ ਨਹੀਂ ਜਾਣਿਆ ਜਾਂਦਾ।
ਨਾਮ ਨਿਰੰਜਨ ਨਾਲ ਹੈ,
ਨਿਰੰਜਨ ਦਾ ਨਾਮ ਸਾਰਿਆਂ ਦੇ ਨਾਲ ਹੀ ਹੈ।
ਕਿਉਂ ਪਾਈਏ ਭਾਈ,
ਪਰ ਪ੍ਰਾਪਤ ਕਿਵੇਂ ਕੀਤਾ ਜਾਵੇ ਭਾਈ, ਗੁਰਾਂ ਤੋਂ ਬਿਨਾਂ ਪਾਇਆ ਨਹੀਂ ਜਾਂਦਾ।
ਨਾਮ ਨਿਰੰਜਨ ਵਰਤਦਾ,
ਨਿਰੰਜਨ ਜਿਸ ਦਾ ਨਾਮ ਹੈ ਉਹ ਸਾਰਿਆਂ ਥਾਂ ਚ ਵਰਤ ਰਿਹਾ, ਪਰਮੇਸ਼ਰ ਆਪ ਹੀ
ਰਵਿਆ ਸਭ ਥਾਂ,
ਸਾਰਿਆਂ ਥਾਂ ਚ ਵਿਆਪਕ ਹੋ ਰਿਹਾ ਹੈ।
ਗੁਰ ਪੂਰੇ ਤੇ ਪਾਈ,
ਇਹ ਨਾਮ ਸਤਿਗੁਰੂ ਪੂਰਿਆਂ ਤੋਂ ਪਾਈਦਾ ਹੈ, ਜਿਵੇਂ ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਏ,
ਹਿਰਦੈ ਦੇ ਦਿਖਾਈ,
ਸਤਿਗੁਰੂ ਸਾਹਿਬ ਹਿਰਦੇ ਚ ਪ੍ਰਤੱਖ ਕਰਕੇ ਵਿਖਾ ਦਿੰਦੇ ਆ ਸਰੂਪ ਨੂੰ।
ਨਾਨਕ ਨਦਰੀ ਕਰਮ ਹੋਏ,
ਸਤਿਗੁਰੂ ਜੀ ਕਹਿੰਦੇ ਇਸ ਪ੍ਰਕਾਰ ਦੇ ਪਖੰਡ ਦੇ ਕੰਮ ਕਰਨ ਵਾਲੇ ਬੜੇ ਹਨ, ਕਈ ਇਹੋ ਜਿਹੇ ਮਤਾਂ ਵਾਲੇ ਆ ਉਹ ਆਪਦੇ ਫਕੀਰ ਆਪਦੇ ਚੂਹੇ ਚਿਹਰੇ ਨੂੰ ਵਿਖਾ ਦਿੰਦੇ ਆ, ਮਿਸਮਰੇਜਮ ਵਾਂਗੂ ਉਹ ਆਪਦੀ ਮੂਰਤ ਵਿਖਾਉਂਦੇ, ਵੇਖ ਬਈ ਮੈਂ ਸੱਚਾ ਗੁਰੂ ਹੈ, ਮੇਰਾ ਧਿਆਨ ਕਰਿਆ ਕਰ, ਇਸ ਪਖੰਡ ਚ ਨਹੀਂ ਆਉਣਾ ਚਾਹੀਦਾ। ਗੁਰੂ ਸਾਹਿਬ ਅਕਾਲ ਪੁਰਖ ਦੇ ਰੂਪ ਨੂੰ ਹਿਰਦੇ ਚ ਸਖਿਆਤ ਕਰਕੇ ਵਿਖਾ ਦਿੰਦੇ, ਸਮਝੋ।
ਨਾਨਕ ਨਦਰੀ ਕਰਮ ਹੋਏ,
ਇਸੇ ਪ੍ਰਕਾਰ ਹੈ ਬਾਬੂ ਸਾਉਣ ਸਿੰਘ ਜੀ ਜਿਹੜੇ ਸਨ, ਇਹਨਾਂ ਦੇ ਜਿਹੜੇ ਸੇਵਕ ਸੀ ਉਹਨਾਂ ਨੇ ਜਾ ਕੇ ਕਿਸੇ 40 ਚੱਕ ਦੇ ਵਿੱਚ ਪ੍ਰੇਰ ਕੇ ਕਿਹਾ ਕਿ ਅਸਲੀ ਗੁਰੂ ਤੈਨੂੰ ਵਿਖਾਉਣੇ ਹੈ, ਚੱਲ ਉਹਨੂੰ ਜਾ ਕੇ ਜੋ ਗਿਆ ਉਸ ਨੂੰ ਸਾਧ ਸੰਗਤ ਜੀ ਘੋਰ ਮੰਤਰ ਸਿੱਧ ਕਰਕੇ ਸੁਪਾਰੀਆਂ ਇਹ ਲੋਕ ਖਾ ਲੈਂਦੇ ਹੈ, ਉਸ ਸੁਪਾਰੀ ਦੇ ਤਾਂ ਹੀ ਕੱਢ ਕੇ ਮੈਲ ਥਾਣੀ ਫਿਰ ਉਹਨੂੰ ਕੁੱਟ ਕੇ ਬਰੂਰ ਦਿੰਦੇ ਹੈ ਭੋਜਨ ਦੇ ਉੱਤੇ, ਜਦੋਂ ਆਦਮੀ ਖਾਂਦਾ ਉਹਦੀ ਬੁੱਧ ਹੀਰੀ ਹੋ ਜਾਂਦੀ ਹੈ, ਉਹਦੀ ਤਸਵੀਰ ਹੀ ਅੰਦਰ ਦਿਸਣ ਲੱਗ ਜਾਂਦੀ ਹੈ, ਇਹੋ ਜਿਹੇ ਘੋਰ ਮੰਤਰ ਸਿੱਧ ਕੀਤੇ ਹੁੰਦੇ ਇਹਨਾਂ ਦੇ ਲੋਕਾਂ ਨੂੰ ਵਸ ਕਰਨ ਵਾਸਤੇ। ਸੋ ਉਹ ਨਾ ਸਮਝਣਾ ਹਿਰਦੇ 'ਚ ਸੱਚਾ ਗੁਰੂ ਹੈ, ਸੋ ਗੁਰੂ ਸਾਹਿਬ ਆਪਣਾ ਆਤਮਾ ਸਰੂਪ ਦਿਖਾ ਦਿੰਦੇ ਹਨ।
ਨਾਨਕ ਨਦਰੀ ਕਰਮ
ਜਿਨ੍ਹਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਮਹਾਰਾਜ ਸਾਹਿਬ ਦੀ,
ਗੁਰ ਮਿਲੀਏ ਭਾਈ,
ਕਰਮ ਜੀਵਾਂ ਦੇ ਉੱਤੇ ਜਿਨ੍ਹਾਂ ਦੀ ਨਜ਼ਰ ਕਿਰਪਾ ਦ੍ਰਿਸ਼ਟੀ ਹੁੰਦੀ ਹੈ,
ਗੁਰ ਮਿਲੀਏ ਭਾਈ,
ਉਹ ਭਾਈ ਸਤਿਗੁਰਾਂ ਨਾਲ ਮਿਲਦੇ ਹਨ। ਹੇ ਭਰਾਵੋ,
ਸਲੋਕ ਮਹੱਲਾ ਪਹਿਲਾ, ਕੱਲ ਹੋਈ ਕੁੱਤੇ ਮੂਹੀ,
ਸਿੱਧ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਹਨ ਕਰਤਾਰਪੁਰ ਸਾਹਿਬ ਆ ਕੇ, ਇਹਨਾਂ ਨੇ ਕਿਹਾ ਮਹਾਰਾਜ ਇਸੇ ਦਿਨ ਅਜਲ ਬਟਾਲੇ ਵੀ ਮਹਾਰਾਜ ਦੇ ਨਾਲ ਗੋਸ਼ਟ ਹੋਈ ਹੈ, ਇਹਨਾਂ ਸਿੱਧਾਂ ਨੂੰ ਪੁੱਛਿਆ ਕਿ ਮਹਾਰਾਜ ਕਲਯੁਗ ਦੇ ਸੁਭਾਅ ਦੀ ਹਾਲਤ ਦੱਸੋ, ਤਾਂ ਗੁਰੂ ਸਾਹਿਬ ਕਲਯੁਗ ਦਾ ਸੁਭਾਅ ਦੱਸ ਰਹੇ ਹਨ।
ਕੱਲ ਹੋਈ ਕੁੱਤੇ ਮੂਹੀ,
ਇਹ ਭਾਈ ਕਲਯੁਗ ਦੀ ਜਿਹੜੀ ਕਿਰਿਆ ਹੈ ਇਹ ਕੁੱਤੇ ਦੇ ਮੂੰਹ ਵਾਲੀ ਜੂਠੀ ਹੋ ਰਹੀ ਹੈ, ਹਰ ਵਕਤ ਝੂਠ ਵਿੱਚ ਹੀ ਲੱਗੇ, ਜਗਤ ਝੂਠ ਵੇਖੋ, ਸਾਰੀ ਦੁਨੀਆ ਜਗਤ ਝੂਠ ਪੀਣ ਚ ਲੱਗੀ ਹੋਈ ਹੈ, ਤਮਾਖੂ ਪੀ ਕੇ ਨਸ਼ੇ ਪੀ ਕੇ ਬਰਬਾਦ ਹੋ ਰਹੇ ਹੈ, ਇਉਂ ਕੁੱਤੇ ਦਾ ਮੂੰਹ ਹੋ ਰਿਹਾ, ਕੁੱਤੇ ਦੇ ਮੂੰਹ ਲੋਭਣ ਹੋ ਰਹੀ ਹੈ, ਇਸ ਪ੍ਰਕਾਰ ਜਗ ਜੇ ਕਲਯੁਗ ਦੀ ਹਾਲਤ ਹੈ, ਇਹ ਕੁੱਤੇ ਮੂੰਹ ਦੇ ਮੂੰਹ ਵਾਲੇ ਜੂਠੇ ਹੋ ਰਹੇ ਆ ਵਿਦਿਆ ਕਰਕੇ, ਇਸ ਪ੍ਰਕਾਰ ਜੂਠਾ ਖਾਣਾ ਬਿਜਾਦ ਇਸ ਪ੍ਰਕਾਰ ਦੀ ਹਾਲਤ ਕਰਦੇ ਰਹਿੰਦੇ ਹੈ। ਕੱਲ ਹੋਈ ਕੁੱਤੇ ਮੂੰਹੀ, ਕੁੱਤੇ ਦਾ ਮੂੰਹ ਜਿਵੇਂ ਕਰਗਾਂ ਚ ਲੱਗਾ ਹੁੰਦਾ, ਐ ਵਿਸ਼ਿਆਂ ਦੇ ਭੋਗਣ ਚ ਲੱਗ ਰਹੇ ਹਨ।
ਖਾਜ ਹੋਆ ਮੁਰਦਾਰ,
ਇਹਨਾਂ ਦਾ ਖਾਣਾ ਜਿਹੜਾ ਮੁਰਦਾਰ ਖਾਂਦੇ ਹੈ, ਇਹ ਮੁਰਦਾਰ ਖਾਈ ਜਾਂਦੇ ਹੈ, ਪਸ਼ੂਆਂ ਨੂੰ ਮਾਰ ਮਾਰ ਕੇ ਖਾਈ ਜਾਣਾ, ਮੁਰਦਾਰ ਹੀ ਖਾਣਾ ਇਹਨਾਂ। ਖਾਜ ਹੋਆ ਮੁਰਦਾਰ, ਕੂੜ ਬੋਲ ਮੁਰਦਾਰ ਖਾਏ, ਜਿਹੜਾ ਝੂਠ ਬੋਲ ਕੇ ਕਿਸੇ ਦਾ ਖਾਂਦੇ ਹੈ, ਇਹ ਮੁਰਦਾਰ ਖਾ ਰਹੇ ਹਨ, ਕਰਗਾਂ ਨੂੰ ਖਾਂਦੇ ਹੈ।
ਕੂੜ ਬੋਲ ਬੋਲ ਭੌਂਕਣਾ,
ਅਤੇ ਭੌਂਕਣਾ ਕੁੱਤੇ ਤਾਂ ਮਾਰਾ ਭੌਂਕਦੇ ਹੁੰਦੇ ਹੈ, ਮਹਾਰਾਜ ਕਹਿੰਦੇ ਕੂੜ ਝੂਠ ਦੇ ਬੋਲਾਂ ਨੂੰ ਜਿਹੜੇ ਬੋਲਦੇ ਆ ਨਾ, ਇਹ ਭੌਂਕਣਾ ਕਰਦੇ, ਕੁੱਤੇ ਭੌਂਕਦੇ ਹਨ। ਇਹ
ਚੂਕਾ ਧਰਮ ਬੀਚਾਰ,
ਜਿਹੜਾ ਧਰਮ ਕਰਨਾ ਸੀ, ਪੁੰਨ ਕਰਨਾ ਸੀ, ਗਊ ਗਰੀਬ ਦੀ ਰੱਖਿਆ ਕਰਨੀ ਸੀ, ਇਹ ਵਿਚਾਰ ਸੱਚੇ ਪਾਤਸ਼ਾਹ ਕਹਿੰਦੇ ਚੱਕਿਆ ਹੀ ਗਿਆ ਔਕਾ ਹੀ, ਸੋ ਇਹ ਛੱਡ ਹੀ ਦਿੱਤਾ ਸਾਰਿਆਂ ਨੇ।
ਜਿਹਨਾਂ ਜੀਵਨ ਦਿਆਂ ਪਤ ਨਹੀਂ,
ਜਿਹਨਾਂ ਜੀਵਨ ਦਿਆਂ ਅਨੁਸਾਰ ਸੰਗਤ ਜੀ ਇੱਜ਼ਤ ਨਹੀਂ ਹੈ, ਜਿਨ੍ਹਾਂ ਨੂੰ ਕਾਮ ਕ੍ਰੋਧ ਆਦਿ ਕਰਨ, ਪਰ ਜਿਨ੍ਹਾਂ ਦੀ ਗੁਆਤੀ ਜਿਉਂਦਿਆਂ ਦੀ,
ਹੋਇਆ ਮੰਦੀ ਸੋ,
ਦੱਸੋ ਮਰਿਆ ਹੋਇਆਂ ਦੀ ਮੁਕਤੀ ਕਿਵੇਂ ਹੋਊ ਅਜਿਹਿਆਂ ਦੀ, ਜਿਨ੍ਹਾਂ ਨੇ ਆਪਣਾ ਜੀਵਨ ਜਿਉਂਦਿਆਂ ਨੀ ਚੰਗਾ ਬਣਾਇਆ, ਮਰਿਆਂ ਦੀ ਮੰਦੀ ਹੋਈ ਜੀ, ਸੋਭਾ ਹੋਣੀ ਹੈ ਨਾ ਕਣਸੋ ਹੋਣੀ ਹੈ, ਸਾਰੀ ਦੁਨੀਆਂ ਚ ਬਦਫੈਲੀਆਂ ਦੀ ਕਣਸੋ ਜਿਹੜੀ ਮੰਦੀ ਹੋਣੀ ਹੈ।
ਲਿਖਿਆ ਹੋਵੇ ਨਾਨਕਾ,
ਜੇ ਮੱਥੇ ਦਾ ਲੇਖ ਪੂਰਬ ਪੂਨਾ ਕਰਕੇ ਪ੍ਰੇਰੇ ਹੋਏ ਪਰਮੇਸ਼ਰ ਦਾ ਲਿਖਿਆ ਹੋਵੇ,
ਕਰਤਾ ਕਰੇ ਸੋ,
ਫਿਰ ਕਰਤਾ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰੇ ਤਾਂ ਉਹ ਪੁਰਖ ਮੁਕਤ ਹੋ ਜਾਂਦਾ। ਜੇ ਕਰਕੇ ਪੂਰਵ ਗੁਰੂ ਸਾਹਿਬ ਦਾ ਉਪਦੇਸ਼ ਮਰਨ ਤੋਂ ਪਹਿਲਾਂ ਹਿਰਦੇ ਚ ਲਿਖ ਲਿਆ ਹੋਵੇ, ਕਰਤਾ ਅਧਿਕਾਰੀ ਹੋ ਕੇ ਉਸ ਨੂੰ ਕਮਾਵੇ, ਸੋ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ।
ਮਹੱਲਾ ਪਹਿਲਾ, ਰੰਨਾ ਹੋਈਆ ਬੋਧੀਆ,
ਮਹਾਰਾਜ ਇਸਤਰੀਆਂ ਤਾਂ ਬਚੀਆਂ ਹੋਣਗੀਆਂ ਕਲਯੁਗ ਦੀ ਹਵਾ ਤੋਂ, ਮਹਾਰਾਜ ਕਹਿੰਦੇ ਇਹਨਾਂ ਦੀ ਗੱਲ ਵੀ ਸੁਣ ਲਓ।
ਰੰਨਾ ਹੋਈਆ ਬੋਧੀਆ,
ਰੰਨਾ ਜਿਹੜੀਆਂ ਇਸਤਰੀਆਂ, ਇਹ ਕਹਿੰਦੀਆਂ ਬੋਧਨੀਆਂ ਗਿਆਨਣਾ ਬਣੀਆਂ ਬੈਠੀਆਂ ਹਨ,
ਪੁਰਸ ਹੋਏ ਸਈਆ,
ਇਹ ਤਾਂ ਗਿਆਨ ਦਿੰਦੀਆਂ ਹਨ, ਹਰ ਵਕਤ ਪਰਮਾਰਥ ਹੀ ਦੱਸਦੀਆਂ, ਆਪਦੇ ਜਾਣੇ ਉਪਦੇਸ਼ ਦੇਣ ਵਾਲੀਆਂ, ਇਹ ਵੱਡੀਆਂ ਮਜਿਸਟ੍ਰੇਟ ਬਣੀਆਂ ਬੈਠੀਆਂ ਹਨ।
ਪੁਰਸ ਹੋਏ ਸਈਆ,
ਜਿਹੜੇ ਪੁਰਸ਼ ਹੈ, ਸਯਾਦ ਨਾਮ ਸ਼ਿਕਾਰੀ ਦਾ ਹੁੰਦਾ ਫਾਰਸੀ ਚ, ਇਹ ਸ਼ਿਕਾਰੀ ਬਣੇ ਹੋਏ ਹੈ, ਜਿਵੇਂ ਸ਼ਿਕਾਰੀ ਕੁੱਤੇ ਜਾਂ ਬਾਜ ਜਿਹੜੇ ਹੁੰਦੇ ਹੈ, ਉਹ ਸ਼ਿਕਾਰ ਮਾਰ ਕੇ ਮਾਲਕ ਦੇ ਅੱਗੇ ਲਿਆ ਕੇ ਰੱਖ ਦਿੰਦੇ ਹੈ, ਇਸੇ ਪ੍ਰਕਾਰ ਜਿਹੜਾ ਕਿਸੇ ਤੋਂ ਧਨ ਲੁੱਟ ਕੇ ਲਿਆਉਂਦੇ ਹੈ, ਕਿਸੇ ਤੋਂ ਖੋਹ ਕੇ ਲਿਆਉਂਦੇ ਹੈ, ਇਹ ਸ਼ਿਕਾਰੀ ਕੁੱਤੇ ਬਣੇ ਹੋਏ ਹੈ, ਇਹ ਗਿਆਨਣਾ ਹੋਈਆਂ ਹੈ, ਇਹਨਾਂ ਨੂੰ ਲਿਆ ਕੇ ਦਿੰਦੇ ਹੈ, ਇਹੀ ਜੀ ਹਾਲਤ ਹੋ ਰਹੀ ਹੈ। ਸਯਾਦ ਨਾਮ ਮੂਰਖ ਦਾ ਵੀ ਹੈ, ਮੂਰਖ ਹੋ ਰਹੇ ਹੈ, ਸਯਾਦ ਨਾਮ ਮੁਰੀਦ ਦਾ ਵੀ ਕੀਤਾ ਸੰਪਰਦਾ ਵਾਲਿਆਂ ਨੇ, ਪੁਰਸ਼ ਇਹਨਾਂ ਦੇ ਚੇਲੇ ਬਣ ਰਹੇ, ਮੁਰੀਦ ਹੋ ਰਹੇ ਹਨ।
ਸੀਲ ਸੰਜਮ ਸੁੱਚ ਭੰਨੀ,
ਸੀਲ ਸੁਭਾਅ ਜਿਹੜਾ ਇਸਤਰੀਆਂ ਰੱਖਣਾ ਸੀ ਉੱਕਾ ਹੀ ਨਹੀਂ ਰੱਖਿਆ, ਨਰਮ ਸੁਭਾਅ ਨਹੀਂ ਰੱਖਦੀਆਂ, ਤੇ ਸੰਜਮ ਇੰਦਰੀਆਂ ਨੂੰ ਦਮਨ ਕਰਕੇ ਰੱਖਣਾ ਸੀ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਹ ਵੱਡਿਆਂ ਨੂੰ ਬਿਨ ਪੁਰ ਪੁਰਖ ਨਾ ਜਾਣੀ, ਸਾਚੇ ਗੁਰ ਕੇ ਹਿਰ ਪਿਆਰ, ਆਪਣੇ ਪਤੀ ਤੋਂ ਬਗੈਰ ਮਰਦ ਨਾ ਸਾਰੇ ਸਮਝਣੇ, ਸਾਰਿਆਂ ਨੂੰ ਇਸਤਰੀਆਂ ਸਮਝਣਾ, ਲਾਇਕ ਬੀਬੀ ਸਤ ਵਾਲੀ ਉਹ ਹੁੰਦੀ ਹੈ ਜਿਹਨੂੰ ਪਤੀ ਆਪਣਾ ਪਰਮੇਸ਼ਰ ਕਹੋ, ਨਾਨਕ ਜਿਨ ਪਿਰੋ ਪਰਮੇਸ਼ਰ ਕਰ ਜਾਂਦੇ ਹਾਂ, ਧੰਨ ਸਤੀ ਦਰਗਾਹ ਪ੍ਰਵਾਨੇ ਹਾਂ, ਪਤੀ ਨੂੰ ਜਿਨ ਪਰਮੇਸ਼ਰ ਕਰਕੇ ਮੰਨਿਆ ਹੈ, ਅਤੇ ਦੂਸਰੀਆਂ ਦੂਜੇ ਦਰਜੇ ਦੀਆਂ ਸਤੀਆਂ ਉਹ ਹਨ ਜਿਹੜੀਆਂ ਵੱਡਿਆਂ ਨੂੰ ਪਿਤਾ ਸਮਝਦੀਆਂ ਹਨ, ਬਰਾਬਰ ਦਿਆਂ ਨੂੰ ਭਾਈ ਸਮਝਦੀਆਂ ਹਨ, ਛੋਟਿਆਂ ਨੂੰ ਪੁੱਤਰ ਸਮਝਦੀਆਂ ਹਨ, ਤੇ ਪਤੀ ਵਰ ਧਰਮ ਚ ਰਹਿੰਦੀਆਂ, ਸਹੁਰਿਆਂ ਦੀ, ਜੇਠਾਂ ਦੀ, ਦਰਾਣੀਆਂ ਜਠਾਣੀਆਂ ਦੀ ਸੇਵਾ ਸਭ ਦੀ ਕਰਦੀਆਂ, ਪਰ ਸੇਜਾ ਵੇਲੇ ਪਤੀ ਵਰਤ ਵਿੱਚ ਕਾਇਮ ਰਹਿੰਦੀਆਂ ਹਨ, ਉਹ ਦੂਜੇ ਦਰਜੇ ਦੀਆਂ ਸਤੀਆਂ ਹਨ। ਤੀਜੀਆਂ ਸਤੀਆਂ ਉਹ ਵੀ ਹੈ ਜਿਹਨਾਂ ਦਾ ਮਨ ਤਾਂ ਡੋਲਦਾ ਰਹਿੰਦਾ, ਪਰ ਸਰੀਰ ਕਰਕੇ ਜਿਹੜੀਆਂ ਸਾਬਤ ਰਹਿੰਦੀਆਂ, ਉਹ ਵੀ ਸਤੀਆਂ ਦੀ ਗਿਣਤੀ 'ਚ ਹਨ। ਜਿਹੜੀਆਂ ਸਰੀਰ ਕਰਕੇ ਵੀ ਨਹੀਂ ਬਚਦੀਆਂ, ਉਹ ਸਾਧ ਸੰਗਤ ਜੀ ਮਹਾਰਾਜ ਨੂੰ ਕਹਿੰਦੇ ਹਨ ਸੀਲ ਸੰਜਮ,
ਸੀਲ ਸੰਜਮ ਸੁੱਚ ਭੰਨੀ,
ਉਹਨਾਂ ਨੂੰ ਸੰਜਮ ਨਹੀਂ ਰੱਖਦੀਆਂ। ਮਹਾਰਾਜ ਦਾ ਬਚਨ ਹੈ ਕਿ ਅਵਰਾਂ ਦੇਖ ਨਾ ਸੁਣੇ ਭਾਖੇ, ਨਾ ਹੋਰ ਕਿਸੇ ਦੇ ਪਤੀ ਵੱਲ ਬਕਾਰ ਵਾਲੀ ਦ੍ਰਿਸ਼ਟੀ ਨਾ ਦੇਖੇ, ਨਾ ਹੋਰ ਕਿਸੇ ਪਤੀ ਦੀਆਂ ਗੱਲਾਂ ਸੁਣੇ, ਨਾ ਗੁਪਤ ਗੱਲਾਂ ਕਰੇ, ਇਸ ਤਰ੍ਹਾਂ ਦਾ ਜੀਵਨ ਰੱਖਣ ਵਾਲੀਆਂ ਇਹ ਸੰਜਮੀ ਹੁੰਦੀਆਂ, ਇਹ ਸੰਜਮ ਵੀ ਹੈ ਨਹੀਂ ਰੱਖਿਆ ਇਹਨਾਂ ਨੇ,
ਸੁੱਚ ਭੰਨੀ,
ਤੇ ਸੁੱਚਮਤਾਈ ਸੀ ਉਹ ਤਾਂ ਭਾਨੀ ਦਿੱਤੀ, ਅਸੀਂ ਜੀ ਸੁੱਚਮਤਾਈ ਭੰਨੀ ਹੈ, ਸਭ ਝੂਠ ਬੱਚਿਆਂ ਨੂੰ ਸਾਂਭਦੀਆਂ ਸੰਭਾਲਦੀਆਂ ਵੀ ਹੱਥ ਮਾਂਜਣ ਜੋਗੀਆਂ ਨੇ, ਉਸੇ ਪ੍ਰਕਾਰ ਨਾਨਕਾਂ ਨੂੰ ਹੱਥ ਲਾ ਦਿੰਦੀਆਂ, ਸੋ ਚਮਕਾਈ ਉੱਕਾ ਹੀ ਭੰਨ ਦਿੱਤੀ। ਵਿਸ਼ੇ ਵਿਕਾਰਾਂ ਚ ਹਰ ਵਕਤ ਲੱਗੀਆਂ ਰਹਿੰਦੀਆਂ ਹਨ।
ਖਾਣਾ ਖਾਜ ਅਹਾਜ,
ਇਹ ਖਾਣਾ ਕਹਿੰਦੀ ਹੈ, ਖਾਜ ਸਾਡਾ ਜਿਹੜਾ ਖਾਣਾ ਹੈ, ਅਹਾਜ ਨਾ ਖਾਣ ਵਾਲਾ ਜਿਹੜੀ ਚੀਜ਼ ਹੈ ਉਹ ਲਿਆ ਸਾਡੇ ਤਾਈ। ਗਊ ਦੇ ਮਾਸ ਦੀ ਵੀ ਪਰਵਾਹ ਨਹੀਂ ਕਰਦੇ ਲੋਕ, ਐਸੇ ਬਿਗੜੇ ਲੋਕ ਹਨ, ਮੋਟਾ ਮਾਸ ਖਾਂਦੇ ਹਨ। ਸੋ ਇਸ ਪ੍ਰਕਾਰ ਦੀ ਹਾਲਤ ਹੈ। ਮਹਾਰਾਜ ਨੇ ਕਿਹਾ ਹੈ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋਟ ਵਧੀਆ, ਸਦਾ ਸਦਾ ਮਾਨ ਹੋਟਲਾਂ ਵਿੱਚ ਵੀ ਬੇਅੰਤ ਪਸ਼ੂਆਂ ਦੇ ਤਾਂ ਖਾ ਪੀ ਜਾਂਦੇ ਹਨ, ਪਰਵਾਹ ਹੀ ਨਹੀਂ ਕਰਦੇ ਇਸ ਪ੍ਰਕਾਰ ਮੋਟੇ ਮਾਸ ਦੀ ਵੀ। ਸੋ ਖਾਣਾ ਖਾਜ ਅਹਾਜ, ਜਿਹੜਾ ਨਾ ਖਾਣ ਵਾਲਾ ਹੈ ਨਾ, ਉਹ ਉਸ ਖਾਣੇ ਨੂੰ ਖਾਜ ਖਾਂਦੇ ਹਨਗੇ ਹਰ ਵਕਤ। ਇਸ ਪ੍ਰਕਾਰ ਦੀ ਹਾਲਤ ਹੈ।
ਸ਼ਰਮ ਗਿਆ ਘਰ ਆਪਣੇ,
ਜਿਹੜਾ ਸ਼ਰਮ ਸੀ ਨਾ, ਲੋਕਾਂ ਨੂੰ ਸ਼ਰਮ ਰੱਖਣੀ ਸੀ ਵੀ ਇਹ ਖਾਣੇ ਨਹੀਂ ਖਾਣੇ ਚਾਹੀਦੇ ਸਾਨੂੰ, ਉਹ ਤਾਂ ਆਪਣੇ ਘਰ ਪੋਥੀਆਂ ਚ ਲਿਖਿਆ ਹੋਇਆ ਸੀ, ਉੱਥੇ ਹੀ ਚਲਿਆ ਗਿਆ, ਪੋਥੀਆਂ ਚ ਲਿਖਿਆ ਰਹਿ ਗਿਆ ਤੇ ਕਿਸੇ ਨੂੰ ਧਾਰਨ ਨਹੀਂ ਕੀਤਾ। ਤੇ ਸ਼ਰਮ ਈਸ਼ਵਰ ਦੇ ਘਰ ਚ ਚਲੀ ਗਈ, ਪਰਮੇਸ਼ਰ ਨੂੰ ਪੈਦਾ ਕੀਤੀ ਸੀ ਨਾ, ਇਹ ਰੱਬ ਨੂੰ ਹੀ ਕਹਿਤਾ ਵੀ ਤੂੰ ਹੀ ਸਾਂਭ ਸਾਡੀ ਸ਼ਰਮ ਨੂੰ, ਅਸੀਂ ਨਹੀਂ ਹੁਣ ਸ਼ਰਮ ਰੱਖਣੀ। ਤੇ ਸ਼ਰਮ ਗਿਆ ਘਰ ਆਪਣੇ, ਸ਼ਰਮ ਜਿਹੜੇ ਸੀ, ਜਿਹੜੇ ਸਾਧ ਸੰਗਤ ਜੀ ਸ਼ਰਮ ਰੱਖਣ ਵਾਲੇ ਗੁਰਮੁਖ ਸਨ, ਜਿਨ੍ਹਾਂ ਨੂੰ ਸ਼ਰਮ ਰੱਖਣੀ ਹੈ, ਉਹਨਾਂ ਦੇ ਆਪਣੇ ਘਰ ਸੰਗਤ ਵੀ ਰੁਕੀ, ਘਰ ਵਿੱਚ ਚਲੀ ਗਈ ਸ਼ਰਮ, ਜਾਂ ਜਿਹੜੇ ਸ਼ਰਮ ਰੱਖਦੇ ਹੈ ਉਹਨਾਂ ਦੇ ਚ ਹੀ ਰਹੇਗੀ ਸ਼ਰਮ ਜਾ ਕੇ।
ਪਤ ਉੱਠ ਚੱਲੀ ਨਾ,
ਜਿਹਨਾਂ ਨੂੰ ਸ਼ਰਮ ਨਹੀਂ ਸਾਧ ਸੰਗਤ ਜੀ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਉਹਨਾਂ ਦੀ ਇੱਜ਼ਤ ਵੀ ਕਿੱਥੇ ਰਹਿਣੀ ਸੀ, ਇੱਜ਼ਤ ਵੀ ਨਾਲ ਹੀ ਉੱਠ ਕੇ ਚਲੀ ਗਈ, ਬਸ਼ਰਮ ਹੋ ਗਏ ਹੋ, ਸਭ ਆਪਣਾ ਜੀਵਨ ਬਰਬਾਦ ਕਰ ਲਿਆ ਉਹਨਾਂ ਨੇ।
ਨਾਨਕ ਸੱਚਾ ਏਕ ਹੈ,
ਗੁਰੂ ਸਾਹਿਬ ਜੀ ਕਹਿੰਦੇ ਸਿੱਧਾ ਸੱਚਾ ਤਾਂ ਇੱਕ ਅਕਾਲ ਪੁਰਖ ਹੀ ਹੈ,
ਔਰ ਨਾ ਸੱਚਾ
ਹੋਰ ਕਿਤੋਂ, ਸੱਚੇ ਨੂੰ ਨਾ ਪਾਲੋ, ਸੱਚੇ ਪਰਮੇਸ਼ਰ ਦੇ ਵਿੱਚ ਜੁੜੋ ਜੇ ਝਾ ਪਾਲਣਾ ਚਾਹੁੰਦੇ ਹੋ, ਹੋਰ ਕਿਤੋਂ ਸੱਚ ਨਹੀਂ ਲੱਭਣਾ, ਸੱਚਾ ਇੱਕ ਪਰਮੇਸ਼ਵਰ ਹੀ ਹੈ। ਕੀ ਤੁਸੀਂ ਪੁੱਛਦੇ ਹੋ ਸੰਸਾਰ ਦੀ ਹਾਲਤ, ਇਹ ਹਾਲਤ ਹੈ ਜਿਹੜੀ ਤੁਹਾਨੂੰ ਦੱਸੀ ਹੈ।
ਪੌੜੀ ਬਾਹਰ ਭਸਮ ਲੇਪਨ ਕਰੇ,
ਹੇ ਮਹਾਰਾਜ ਜਿਹੜੇ ਸਾਧ ਹੈ ਉਹ ਤਾਂ ਬਚੇ ਹੋਣੇ ਹੈ, ਕਹਿੰਦੇ ਉਹਨਾਂ ਦੀ ਕੀ ਗੱਲ ਪੁੱਛਦੇ ਹੋ, ਲਓ ਦੱਸੀਏ ਉਹਨਾਂ ਦੀ ਹਾਲਤ ਵੀ।
ਬਾਹਰ ਭਸਮ ਲੇਪਨ ਕਰੇ,
ਬਾਹਰੋਂ ਸਵਾਹ ਦੇ ਨਾਲ ਲਿਪ ਲਿਪ ਕੇ ਆਪਦੇ ਸਰੀਰ ਨੂੰ, ਜਟਾਂ ਨੂੰ ਸਾਰੇ ਸਰੀਰ ਦੇ ਤੇ ਮਲ ਲੈਂਦੇ ਹੈ।
ਅੰਦਰ ਗੁਬਾਰੀ,
ਅੰਦਰ ਅਗਿਆਨ ਦਾ ਹਨੇਰਾ ਪਿਆ ਹੋਇਆ ਹੈ, ਉਹ ਦੁਨੀਆਂ ਤੋਂ ਮਰੇ ਹੋਏ ਬਣਦੇ ਆ, ਸਾਧ ਬਣ ਕੇ ਸਵਾਹ ਮਲ ਕੇ
ਮਿੱਠਾ ਝੋਲੀ ਬਹੁ ਭੇਖ ਕਰੇ,
ਖਫਣੀ ਪਾ ਲੈਂਦੇ ਆ, ਗੋਦੜੀ ਪਾ ਲੈਂਦੇ ਆ, ਝੋਲੀ ਫੜ ਲੈਂਦੇ ਆ ਮੋਢੇ ਤੇ, ਡੰਡ ਕਮੰਡਲ ਮੋਢੇ ਭਾਰ, ਜੋਗ ਨਹੀਂ ਕਰਮਾਂ ਦੀ ਮਾਰ,
ਬਹੁ ਭੇਖ ਕਰੇ,
ਖਫਣੀ ਪਾ ਲੈਂਦੇ ਆ, ਗੋਦੜੀ ਪਾ ਲੈਂਦੇ ਆ, ਝੋਲੀ ਮੰਗਣ ਵਾਸਤੇ ਪਾ ਲੈਂਦੇ ਆ, ਬਾਹਲੀਆਂ ਭੇਖਾਂ ਨੂੰ ਬਣਾ ਲੈਂਦੇ ਹਨ।
ਦੁਰਮਤ ਅਹੰਕਾਰੀ,
ਅੰਦਰੋਂ ਖੋਟੀ ਮਤ, ਸ਼ਰਾਬ ਨਹੀਂ ਛੁੱਟੀ, ਤੰਬਾਕੂ ਨਹੀਂ ਛੁੱਟਿਆ, ਸੁਲਫਾ ਨਹੀਂ ਛੁੱਟਿਆ, ਅਸੀਂ ਜੀ ਖੋਟੀ ਮਤ ਚ ਪਏ ਹੋਏ ਆ। ਦੁਰਮਤ
ਅਹੰਕਾਰੀ,
ਹੰਕਾਰ ਕਰਦੇ ਫਿਰ, ਹਮ ਸਾਧੂ ਹਾਂ, ਹਮ ਮਹਾਤਮਾ ਹਾਂ, ਜੋ ਹੰਕਾਰ ਕਰਦੇ ਹੈ।
ਸਾਹਿਬ ਸ਼ਬਦ ਨਾ ਉਚਰੇ,
ਸਾਹਿਬ ਅਕਾਲ ਪੁਰਖ ਦਾ ਜਿਹੜਾ ਸ਼ਬਦ ਹੈ ਇਸ ਦਾ ਉਚਾਰਨ ਹੀ ਨਹੀਂ ਕਰਦੇ ਕਦੇ, ਮਹਾਰਾਜ ਦੇ ਸ਼ਬਦ ਉਪਦੇਸ਼ ਨੂੰ, ਨਾਮ ਨੂੰ ਉਚਾਰਦੇ ਹੀ ਨਹੀਂ। ਸਾਹਿਬ ਜੋ ਬ੍ਰਹਮ ਹੈ ਉਹਦਾ ਕਦੇ ਉਚਾਰਨ ਨਹੀਂ ਕਰਦੇ।
ਮਾਇਆ ਮੋਹ ਪਸਾਰੀ,
ਮਾਇਆ ਦੇ ਮੋਹ ਦੇ ਪਸਾਰੇ ਚ ਕਹਿੰਦੇ ਸਾਰਿਆਂ ਦੀ ਚੁਟਕੀ ਬਸ ਨੌ ਨਿਧੀਆਂ ਦੇ ਦਿੰਦੀ ਹੈ, ਜਿਵੇਂ ਲੋਕਾਂ ਦੇ ਠੱਗ ਠੱਗ ਕੇ ਪੈਸੇ ਲੈ ਜਾਂਦੇ ਹੈ, ਇਸ ਪ੍ਰਕਾਰ ਦੀ ਹਾਲਤ ਹੈ।
ਮਾਇਆ ਮੋਹ ਪਸਾਰੀ,
ਮਾਇਆ ਦੇ ਮੋਹ ਦੇ ਪਸਾਰੇ ਦੇ ਪਸਾਰੀ ਬਣੇ ਹੋਏ ਹਨ।
ਅੰਤਰ ਲਾਲਚ ਭਰਮ ਹੈ,
ਅੰਤਰ ਲਾਲਚ ਹੈ ਪਦਾਰਥਾਂ ਦੇ ਖਾਣ ਦਾ, ਭੋਗਣ ਦਾ, ਜੋੜਨ ਦਾ, ਤੇ ਸਰੂਪ ਦਾ ਗਿਆਨ ਹੈ ਹੀ ਨਹੀਂ, ਭਰਮ ਪਿਆ ਹੋਇਆ ਹੈ।
ਭਰਮ ਗਾਵਾ,
ਐਸੇ ਗਵਾਰ ਸਮਝ ਭਰਮ ਦੇ ਹੀ ਰਹਿੰਦੇ ਹਨ ਜੂਨਾਂ ਵਿੱਚ।
ਨਾਨਕ ਨਾਮ ਨਾ ਚੇਤੇ,
ਸਤਿਗੁਰੂ ਜੀ ਕਹਿੰਦੇ ਮਹਾਰਾਜ ਦਾ ਨਾਮ ਹੀ ਨਹੀਂ ਚੇਤੇ ਕਦੇ ਕਰਦੇ।
ਜੂਏ ਬਾਜੀ ਹਾਰ,
ਵਿਸ਼ਿਆਂ ਰੂਪੀ ਜੂਏ ਚ ਮਨੁੱਖਾ ਜਨਮ ਅਮੋਲਕ ਮਿਲਿਆ ਸੀ, ਇਸ ਬਾਜੀ ਨੂੰ ਹਾਰ ਗਏ ਐਸੇ ਪੁਰਖ।
ਸਲੋਕ ਮਹੱਲਾ ਪਹਿਲ, ਅੰਤਰ ਲਾਲਚ ਭਰਮ ਹੈ, ਭਰਮ ਗਾਵਾਰੀ, ਨਾਨਕ ਨਾਮ ਨਾ ਚੇਤਈ, ਜੂਏ ਬਾਜੀ ਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।